स्वार्थी है, स्वयं का जिसे हिता दे स्वयं पर्सनल हिट उते पर जा मिला, पर्सनल हिट दी कुर्बानी है सारी ये दे विच, ये रास्ता पर्सनल हिता दी कुर्बानी देने वाला ही है, पहले इन्हें दी कुर्बानी देके फिर ये मार्ग से चल हुआ, तान मान तान सब सौंप फिर पर्सनल हिता सारी कुर्बान करते ਉਹਦੇ ਬਾਅਦ ਕਹਿੰਦੇ ਤੁਰੋ ਪਰਸਨਲ ਹਿੱਤ ਹੁੰਦੇ ਨੇ ਸੰਸਾਰੀ ਜ਼ਿੰਦਗੀ ਵਾਸਤੇ, ਕਹਿੰਦੇ ਨੇ ਪਹਿਲਾਂ ਮਰਨ ਕਬੂਲ, ਜਿਹਨੇ ਮਰਨਾ ਹੀ ਕਬੂਲ ਲਿਆ, ਜਿਹਨੇ ਸਤੀ ਹੋਣ ਜਾਣਾ ਹੈ ਤੇ ਉਹ ਭਾਂਡੇ ਫਿਰ ਇਕੱਠੇ ਕਰੂ, ਭਾਂਡੇ ਚਲ ਕੇ ਰੱਖੂ ਗੀੜੇ ਚ, ਕਿਉਂ ਨਹੀਂ ਰੋਟੀ ਖਾਣੀ ਉਹਨਾਂ ਨੂੰ, ਵਾਹਿਗੁਰੂ ਕਹਿੰਦਾ ਹੈ ਸਤੀ ਕੀ ਸੰਚੇ ਭਾਂਡੇ ਭਾਂਡੇ, ਸੂਰ ਕੀ ਸਨਮੁਖ ਰਣਤੇ ਡਰ ਪੈ, ਪੂਰੇ ਜ਼ਿੰਦਗੀ ਆਈ ਲੜਾਈ ਆਈ ਮੌਕਾ ਆਇਆ, ਕਬੀਰ ਕਹਿੰਦਾ ਗਗਨ ਦਾ ਮਾਮਾ ਵਾਜਿਆ ਪੜਿਆ ਨਿਸ਼ਾਨੇ ਘਾਓ ਖੇਤ ਚੋਂ ਮਾਂਡੇ ਸੂਰ ਚੜ੍ਹ ਕੋ ਉਹਨੂੰ ਚੌ ਚੜਿਆ, ਉਹਨੇ ਚੜਿਆ ਚੌ ਦਮਾਮਾ ਵੇਜੇ ਤੇ ਬਈ ਹੁਣ ਬਈ ਟਾਈਮ ਆ ਗਿਆ ਹੱਥ ਦਿਖਾਉਣ ਦਾ, ਜੋ ਸਿੱਖਿਆ ਉਹਦਾ ਟਾਈਮ ਆਇਆ ਹੁਣ ਸਾਬਤ ਕਰਨ ਦਾ, ਆਪਣੀ ਵਿੱਦਿਆ ਨੂੰ ਦਿਖਾਉਣ ਦਾ ਕਲਾ ਦਿਖਾਉਣ ਦਾ ਸਮਾਂ ਆਇਆ, ਉੱਧਰ ਸੂਰ ਕਿਸਨ ਮੁਖਰ ਤਾਂ ਗਿਆ ਸੂਰਿਆ ਦੀ ਰਿਸ਼ਤ ਵਿੱਚ ਕਿਵੇਂ ਆਜੂ, ਸਨਮੁਖਰਣ ਮੂਹਰੇ ਆ ਗਿਆ ਜੰਗ ਮੂਹਰੇ ਹੈ ਡਰ ਪੈ ਡਰ ਜੂਏ ਸਤੀ ਕੀ ਸੰਚੇ ਭਾਂਡੇ, ਫਿਰ ਭਾਂਡੇ ਇਕੱਠੇ ਕਰੂ, ਇਹ ਸਾਰੇ ਭਾਂਡੇ ਇਕੱਠੇ ਕਰਨ ਵਾਲੇ ਨੇ ਸੰਤ, ਤੇ ਭਾਂਡੇ ਸਾਂਭਣ ਵਾਲੇ ਜਿਹੜੇ ਦੂਏ ਲੀਡਰ ਵੀ ਸੀ ਉਹ ਪਿੰਡਾਂ ਗਾਹਾਂ ਦੇ ਪੁੱਤਾਂ ਪਛਾਣ, ਪਰ ਹੱਥ ਤੇ ਲੋਕਾਂ ਦੇ ਮੁੰਡੇ ਆਪ ਸਾਰੇ ਬੈਠੇ, ਆਪਣੇ ਮੁੰਡੇ ਬਾਹਰ ਭੇਜ ਆਪ ਸਾਰੇ ਬੱਚੇ ਬੈਠੇ ਨੇ, ਇਹ ਤਾਂ ਉਹ ਨੇ ਲਾਸ਼ਾਂ ਦੇ ਢੇਰ ਲਾ ਕੇ ਉੱਤੇ ਕੁਰਸੀ ਡਾਉਣ ਵਾਲੇ ਨੇ ਸਾਰੇ, ਸਵਾਰਥ ਹੈ ਉੱਥੇ ਰਾਜਕੀਏ ਸਵਾਰਥ ਹੈ, ਰਸਤਾ ਹੀ ਪਰਮਾਰਥ ਦਾ ਹੈ, ਸਵਾਰਥ ਦਾ ਰਸਤਾ ਹੀ ਨਹੀਂ ਹੈ, ਪਰਮੇਸ਼ਰ ਦਾ ਰਸ ਪਰਮੇਸ਼ਰ ਸਵਾਰਥੀ ਹੈ, ਪਰਮੇਸ਼ਰ ਸਵਾਰਥੀ ਹੈ ਪਰਮਾਰਥੀ ਹੈ ਉਹ, ਤੇ ਉੱਥੇ ਸਵਾਰਥੀ ਕਿਵੇਂ ਪਹੁੰਚੂਗਾ, ਉਹਦੀ ਸੀਟ 'ਤੇ ਸਵਾਰਥੀ ਆਪਣੀ ਸੀਟ 'ਤੇ ਸਵਾਰਥੀ ਕਿਵੇਂ ਬੈਠਣ ਦੇ ਦੂੰਗਾ, ਉਹਦੀ ਸੀਟ ਹੈ ਸਵਾਰਥੀ ਨੂੰ ਕਿਵੇਂ ਆਪਣੇ ਘਰ ਬਣਨ ਦੇ ਦੂ, ਪਰਮਾਰਥੀ ਸਵਾਰਥੀਆਂ ਵਾਸਤੇ ਆ ਸੰਸਾਰ ਬਣਾਇਆ ਅੱਡ, ਇੱਥੇ ਹੀ ਰਹਿਣਗੇ ਲੜਨ ਪੈੜਨ ਮਰਨ ਖਪਣ ਜੋ ਮਰਜ਼ੀ ਕਰਦੇ ਰਹਿਣ, ਕਦੇ ਰਾਖਸ਼ਾਂ ਦਾ ਰਾਜ ਹੋ ਗਿਆ ਕਦੇ ਦੇਵਤਿਆਂ ਦਾ ਹੋ ਗਿਆ, ਉਹਨੇ ਕੀ ਲੈਣਾ, ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ਼ਨ, ਉਹਨੂੰ ਕੀ ਫਰਕ ਪੈਂਦਾ, ਕਦੇ ਕਿਸੇ ਦਾ ਧੜਾ ਭਾਰੀ ਹੋ ਗਿਆ ਕਦੇ ਕਿਸੇ ਦਾ ਧੜਾ ਭਾਰੀ ਹੋ ਗਿਆ, ਉਹਨੇ ਕੀ ਲੈਣਾ, ਉਹਨੇ ਸੂਰਜ ਪੈਦਾ ਕੀਤਾ ਹੈ ਚੰਦਰਮਾ ਮੀਂਹ ਪਾ ਦਿੰਦਾ ਸਮੁੰਦਰ ਬਣਾਇਆ ਹੈ ਆਟੋਮੈਟਿਕ ਚੱਲਦਾ ਹੈ ਖਾਈ ਖੋਈ ਜਾਂਦੇ ਨੇ, ਉਹਨੂੰ ਘਾਟਾ ਪੈਂਦਾ, ਉਹਨੂੰ ਕੀ ਘਾਟਾ ਪੈਂਦਾ, ਪ੍ਰੋਬਲਮ ਵੇਖ ਕੇ ਬੈਠਾ ਵੱਖ ਤਮਾਸਾ ਦੇਖਦਾ ਇਹਨਾਂ ਦਾ, ਇਸ ਸੰਸਾਰ ਨੂੰ ਦੇਖ ਕੇ ਧਰਮ ਬਣਿਆ, ਇਹਨਾਂ ਨੇ ਦੇਵੀ ਦੇਵਤੇ ਵੀ ਉਹੀ ਬਣਾਏ ਨੇ, ਸੰਸਾਰੀ ਬੰਦੇ ਬਣਾਏ ਨੇ, ਇੱਕ ਆਦਮੀ ਹੈ ਉਹਦੇ ਕੋਲ ਬੁੜਦਾ ਬੁੜ ਤੇ ਚੜ੍ਹਦਾ ਜੱਠਾ ਰੱਖੀ ਹੋਈਆਂ ਨੇ, ਹੈ ਨਾ, ਉਹਨੂੰ ਕਹਿੰਦੇ ਨੇ ਸ਼ਿਵ ਹੈ, ਸ਼ਿਵ ਨਹੀਂ ਹੈ, ਸ਼ਿਵ ਸ਼ਿਵ ਕਰਕੇ ਧਿਆਉਣ ਵਾਲਾ ਬੰਦਾ ਹੈ ਕੋਈ, ਉਹ ਸ਼ਿਵ ਸ਼ਿਵ ਕਰਕੇ ਅਤੇ ਜੋਰ ਨਾਲ ਧਿਆਵੇ ਬਲਦ ਚੜ੍ਹਾ ਡੌਰੂ ਡੁਮਕਾਵੇ, ਡੌਰੂ ਹੈ ਬਲਦ ਹੈ ਉਹ ਨਰ ਹੈ ਸ਼ਿਵ ਨਹੀਂ, ਅਸਲ 'ਚ ਕਬੀਰ ਕੁਛ ਹੋਰ ਕਹਿ ਗਿਆ, ਇੱਥੇ ਥੱਪੜ ਮਾਰ ਗਿਆ ਪਤਾ ਨਹੀਂ ਲੱਗਿਆ ਕੀ ਮਾਰ ਗਿਆ, ਉਹਨੂੰ ਨਰ ਕਹਿ ਗਿਆ ਸ਼ਿਵ ਨੂੰ, ਉਹਨਾਂ ਦਿਨ ਮਾਰ ਗਿਆ ਉਹ ਆਪਣਾ ਉਹ ਆਪਣੀ ਆਰ ਮਾਰ ਗਿਆ, ਪਤਾ ਲੱਗਿਆ ਨਹੀਂ ਕਿਸੇ ਨੂੰ ਕੀ ਕਹਿ ਗਿਆ, ਉਹਨੂੰ ਨਰ ਕਹਿ ਗਿਆ। ਉਹ ਸ਼ਿਵ ਸ਼ਿਵ ਕਰਕੇ ਜੋ ਨਰ ਤੇ ਆਵੇ, ਜੋ ਆਦਮੀ ਸ਼ਿਵ ਸ਼ਿਵ ਕਰਕੇ ਤੇ ਆਉਂਦਾ, ਅਰੇ ਜਪਣਾ ਨਹੀਂ ਹੁੰਦਾ, ਮੁੱਖੋਂ ਇੱਕ ਚੀਜ਼ ਉਚਾਰਨ ਕਰਨੀ ਹੈ ਜਿਹੜੀ ਰਾਮ ਰਾਮ ਹੈ, ਜਪਣਾ ਨਹੀਂ ਹੈ, ਧਿਆਉਣਾ ਹੈ, ਉਹਨੂੰ ਧਿਆਉਣਾ ਕਹਿੰਦੇ, ਉਹਨੂੰ ਜਪਣਾ ਕਹਿੰਦੇ ਹੀ ਨਹੀਂ। ਕਿਉਂਕਿ ਧਿਆਨ ਕਰਦਾ ਕਿਸੇ ਦਾ, ਉਹਦਾ ਨੋਂ ਲੈ ਕੇ ਜਪਣਾ, ਉਹਨੂੰ ਸਮਝਣਾ ਹੁੰਦਾ, ਮੈਨੂੰ ਉਹ ਯਾਦ ਆਉਂਦਾ, ਉਹਦਾ ਨੋਂ ਲੈ ਕੇ ਯਾਦ ਕਰੀਦਾ, ਯਾਦ ਨੋਂ ਲੈ ਕੇ ਕਰੀਦਾ। ਜੇ ਪਰ ਜਾਣਦੇ ਹੋਈਏ ਪਹਿਲਾਂ ਤਾਂ ਹੀ ਆਉਂਦਾ ਯਾਦ, ਜਿਹਨੂੰ ਜਾਣਦੇ ਹੋਈਏ, ਜਿਹਨੂੰ ਜਾਣਦੇ ਨਹੀਂ ਹੁੰਦਾ ਯਾਦ ਕੀ ਆਉਣੀ ਹੈ। ਸ਼ਿਵ ਸ਼ਿਵ ਕਰ ਤੇ ਕਰਕੇ ਜੋ ਨਰ ਤੇ ਆਵੇ, ਬਲਦ ਚੜ੍ਹੇ ਹੁਣ ਬਲਦ ਚੜ੍ਹਦੇ ਡੌਰੂ ਡਮਕਾ, ਡੌਰੂ ਔਰ ਬਲਦ ਇੱਕ ਬੰਦੇ ਕੋਲ ਨੇ, ਉਹਨੂੰ ਨਰ ਕਹਿ ਤਾ ਸ਼ਿਵ ਨਹੀਂ ਹੈ, ਉਹ ਹੈ ਕੌਣ? ਮਹਾਦੇਵ ਹੈ, ਦੇਵਤਾ ਸਾਰੇ ਹੀ ਨੇ ਨਾ, ਉਹ ਇਹਨਾਂ ਚੋਂ ਜਿਹੜੀ ਵੱਡਾ ਇਹਨਾਂ ਦਾ ਆਗੂ ਹੈ। ਮਹਾਦੇਵ ਕੋ ਕਹਿਤ ਸਦਾ ਸ਼ਿਵ, ਇਹਦਾ ਮਹਾਦੇਵ ਨੂੰ ਸਦਾ ਸ਼ਿਵ ਕਹਿਣ ਲੱਗ ਗਏ ਬੰਦੇ ਨੂੰ। ਇਸ ਕਰਕੇ ਨਿਰੰਕਾਰ ਕਾ ਚਿੰਤ ਰਹਿ ਪਏ, ਇਸ ਕਰਕੇ ਇਹਨਾਂ ਨੇ ਨਿਰਾਕਾਰ ਦੀ ਖੋਜ ਬੰਦ ਕਰਤੀ, ਚੀਨਣਾ ਹੀ ਬੰਦ ਕਰਤਾ ਇਹਨਾਂ ਨੂੰ, ਦੇਹਧਾਰੀ ਨੂੰ ਇਹਨਾਂ ਨੇ ਮੰਨ ਲਿਆ। ਉਹ ਜਦੋਂ ਦੇਹਧਾਰੀ ਨੂੰ ਅਸੀਂ ਨਿਰੰਕਾਰ ਮੰਨ ਲਿਆ, ਨਾਨਕ ਨੂੰ ਨਿਰੰਕਾਰ ਮੰਨ ਲਿਆ, ਗੁਰੂ ਗ੍ਰੰਥ ਨੂੰ ਨਿਰੰਕਾਰ ਮੰਨ ਲਿਆ, ਫਿਰ ਗਾਹਾਂ ਦੀ ਖੋਜ ਆਪੇ ਬੰਦ ਹੋ ਗਈ ਸਾਡੀ। ਗਾਹਾਂ ਦੀ ਖੋਜ ਕੀ ਰਹੇਗੀ ਫਿਰ, ਹੋਰ ਹੋਰ ਕੀ ਕਰਨਾ? ਜਦ ਪੌਣ ਨੂੰ ਅੰਮ੍ਰਿਤ ਮੰਨ ਲਿਆ, ਅੰਮ੍ਰਿਤ ਪੀਵੇ ਅੰਮ੍ਰਿਤ ਹੋਏ, ਫਿਰ ਗੁਰਬਾਣੀ ਨੂੰ ਮੰਨ ਕੇ ਕਰਨਾ ਵੀ ਕੀ? ਰਹਿਤ ਰੱਖ ਕੇ ਲੋੜ ਵੀ ਕੀ ਹੈ? ਅੰਮ੍ਰਿਤ ਪੀ ਲਿਆ, ਅਮਰ ਹੋ ਗਏ, ਫਿਰ ਹੋਰ ਇਹ ਤੋਂ ਕਹਾਂ ਬੜੀ ਕੀਮਤ ਵੀ ਹੈ? ਸਭ ਕੁਛ ਅਸੀਂ ਆਪਣਾ ਹੀ ਆਪ ਰੱਦ ਕਰਤਾ, ਦੋ ਚਾਰ ਗੱਲਾਂ ਸਭ ਕੁਛ ਆਪ ਹੈ, ਆਪਣਾ ਸਾਰਾ ਹੀ ਨਾਸ ਕਰਤਾ, ਲੋੜ ਨਹੀਂ ਹੈ ਜੀ। ਜੇ ਮੁਕਤੀ ਹੋ ਜਾਂਦੀ ਹੈ 84 ਪੌੜੀਆਂ ਤੇ ਪਾਠ ਕਰੇ ਤੇ ਗੋਇੰਦਵਾਲ ਸਾਹਿਬ, ਜੇ ਮੁਕਤੀ ਹੋ ਜਾਂਦੀ ਹੈ ਉਹ ਜਿਹੜਾ ਹੈਗਾ ਸਾਨੂੰ ਸਾਹਿਬ ਉਹਦੇ ਵਿੱਚ ਨਿਕਲੇ ਤੇ, ਫਿਰ ਅੰਮ੍ਰਿਤ ਕਿਉਂ ਛਕੀਏ, ਬਾਣੀ ਕਿਉਂ ਪੜ੍ਹੀਏ, ਸਿੱਖ ਕਿਉਂ ਬਣੀਏ? ਕੋਈ ਹੋ ਜਾਵੇ ਉੱਥੇ ਨਿਕਲ ਜਾਵੇ ਵੀ ਜੀ, ਗੱਲ ਖਤਮ ਹੋਈ, ਸਾਰੇ ਧਰਮ ਦੀ ਫੱਟੀ ਪਹੁੰਚਦੀ ਇਹੋ ਜਿਹੀਆਂ ਗੱਲਾਂ ਲੈ ਕੇ, ਸਵਾਰਥ ਦੀਆਂ ਗੱਲਾਂ, ਇਹ ਸਵਾਰਥ ਹੈ। ਆਦਮੀ ਨੂੰ ਕੁਛ ਕਰਨਾ ਨਾ ਪਵੇ, ਚਾਹੁੰਦੇ ਕਿ ਪਹਿਲਾਂ ਮੈਨੂੰ ਕੁਛ ਕਰਨਾ ਨਾ ਪਵੇ, ਆਹ ਤਾਂ ਮੈਂ ਕਰ ਲੂੰਗਾ ਕੰਮ,
ਬਿਨਾਂ ਕਰੇ ਸਭ ਕੁਛ ਮਿਲ ਜਾਵੇ,
ਆਹ ਤਾਂ ਮੈਂ ਕਰ ਲੂੰਗਾ, ਤਾਂ ਸੌਖਾ ਹੀ ਕੰਮ, ਜਾਣੇ ਨੂੰ ਬਿਜਲੀ ਕੱਢ ਦੇਣਾ, ਆਪ ਨਿਕਲ ਜਾਣਾ, ਨੀਵੇਂ ਸਾਨੂੰ ਤਾਂ ਜਾਂਦਾ ਹੈ ਸੌਖੇ ਕੰਮ ਨੂੰ, ਤਾਂ ਅਸੀਂ ਸਾਰੀ ਉਹ ਫੱਟੀ ਪੋਚ ਲਈ, ਸਾਰਾ ਧਰਮ ਹੀ ਖਤਮ ਕਰ ਲਿਆ, ਸ਼ਾਇਦ ਪਤਾ ਨਹੀਂ ਕਰ ਲਿਆ, ਸ਼ਾਇਦ ਪਤਾ ਵੀ ਹੈ, ਫਿਰ ਉਹ ਕਹਿੰਦੇ ਨੇ ਵੀ ਫਿਰ ਗੋਲ ਘੜ ਜੂ, ਹੁਣ ਕਿਹੜੇ ਮੂੰਹ ਨਾਲ ਕਹੀਏ, ਕਿਵੇਂ ਕਹੀਏ ਹੁਣ?
ਆਬਦ ਹੁਕਮ ਵਿਨਾਸ਼ ਹੁਕਮ ਆਗਿਆ ਭਿੰਨਣਾ ਕੋਏ, ਆਵਣ ਜਾਣਾ ਤੇ ਮਿਟੇ ਨਾਨਕ ਜੇ ਮਨ ਸੋਏ।
ਆਵਣ ਜਾਣਾ ਤੇ ਮਿਟੇ, ਫਿਰ ਆਉਣਾ ਜਾਣਾ ਮਿਟ ਸਕਦਾ ਜੇ ਮਨ,
ਨਾਨਕ ਜੇ ਮਨ ਸੋਏ, ਆਵਣ ਜਾਣਾ ਤੇ ਮਿਟੇ।
ਨਾਨਕ ਤਾਂ ਜਾਣੀ ਲਿਖ ਰਿਹਾ, ਲਿਖਾਰੀ ਹੈ, ਆਪਣਾ ਨਾਮ ਵਰਤਣਾ ਹੀ ਕਵਿਤਾ ਦੇ ਵਿੱਚ। ਨਾਨਕ ਕਹਿੰਦਾ ਆਉਣਾ ਜਾਣਾ ਤਾਂ ਮਿਟਦਾ ਜਿਹਦੇ ਮਨ ਦੇ ਵਿੱਚ ਹੁਕਮੇ ਪ੍ਰਗਟ ਹੋ ਜਾਵੇ, ਸੋਏ ਦਾ ਮਤਲਬ ਹੁਕਮ ਹੈ, ਸੋਏ ਹੁਕਮ ਹੈ ਜਿਹਦੇ ਵਿੱਚ ਪ੍ਰਗਟ ਹੋ ਜਾਵੇ, ਜਿਹਦੇ ਮਨ 'ਚ ਨਾਮ ਪ੍ਰਗਟ ਹੋ ਜਾਵੇ, ਨਾਮ ਹੁਕਮ ਹੈ ਜਿਹਦੀ ਵਜ੍ਹਾ ਨਾਲ ਜਪਣਾ ਮਰਨਾ, ਜੇ ਉਹੀ ਵਿੱਚ ਆਪ ਖਲੋ ਜਾਵੇ ਆ ਕੇ, ਤਾਂ ਉਹ ਆਪ ਜਪਣਾ ਮਰਨਾ ਕੱਟ ਸਕਦਾ, ਉਸੇ ਹੁਕਮ ਨਾਲ ਜਪਣਾ ਮਰਨਾ ਕੱਟਿਆ ਜਾਊ ਜਿਹੜਾ ਹੁਕਮ ਜਪਣ ਮਰਨ ਦਾ ਕਾਰਨ ਕਾਰਨ। ਹੁਕਮੇ ਆਵੇ ਹੁਕਮੇ ਜਾਏ, ਹਾਂ ਜੇ ਹੁਕਮ ਨੇ ਜਦ ਹੁਕਮ ਹਿਰਦੇ 'ਚ ਪ੍ਰਗਟ ਹੋਊ ਸਮਾਜੂਗਾ, ਸਮਾਇਆ ਵੀ ਹੁਕਮ 'ਚ ਰਹਿੰਦਾ ਹੈ, ਜਪਣ ਮਰਨ ਵੀ ਹੁਕਮ। ਜੇ ਹੁਕਮ ਚ ਸਮਾਜ ਮੇ ਜਮਨ ਬਣਨਾ ਤਾਂ ਹੁਕਮ ਚ ਸਮਾ ਕੇ ਮੇ ਜਾਣਾ ਹੁਕਮ ਜਿੱਧਰ ਨੂੰ ਲੈ ਜਾਂਦਾ ਉੱਧਰ ਨੂੰ ਚੱਲੇ ਖੁਸ਼ੀ ਨੂੰ ਦਰਿਆ ਜਿੱਧਰ ਨੂੰ ਲੈ ਜਾਂਦਾ ਉੱਧਰ ਨੂੰ ਚੱਲੇ ਹੁਕਮ ਦਾ ਅਨੁਸਾਰੀ ਹੋ ਜਾਵੇ ਅਨੁਸਾਰੀ ਉਹਨੇ ਮਿਸਰੀ ਦੀ ਡਲੀ ਨਹੀਂ ਹੈ ਵੀ ਪਾਣੀ ਚ ਘੁਲ ਜਾਵੇ ਜਿਵੇਂ ਹੁਕਮ ਚਲਾਉਂਦਾ ਉੱਧਰ ਨੂੰ ਚੱਲੇ ਖੁਸ਼ੀ ਨਾਲ ਸਮਾਈ ਆ ਦਰਿਆ ਛਾਲ ਮਾਰਤੀ ਜਿਹਦੇ ਨੂੰ ਦਰਿਆ ਜਾਂਦਾ ਠੀਕ ਹੈ ਆਪਣੀ ਵੀ ਤਾਕਤ ਉਹਨਾਂ ਨੂੰ ਇਲਾਵੇ ਦਰਿਆ ਵੀ ਲਈ ਜਾਂਦਾ ਇਹ ਦਰਿਆ ਦਾ ਵਿਰੋਧ ਕਰਦਾ ਦਰਿਆ ਇੱਧਰ ਨੂੰ ਲੈ ਕੇ ਜਾਂਦਾ ਇੱਧਰ ਨੂੰ ਜਾਂਦਾ ਜਾਂਦਾ ਤਾਂ ਫਿਰ ਵੀ ਉੱਧਰ ਨੂੰ ਜਿਹਦੇ ਨੂੰ ਦਰਿਆ ਲੈ ਕੇ ਜਾਂਦਾ ਜੇ ਤਾਂ ਮਰਜ਼ੀ ਜੋਰ ਲਾਈ ਜਾਵੇ ਤੈਰੇ ਪੁੱਠੇ ਪਾਸੇ ਨੂੰ ਤੁਸੀਂ ਤੈਰ ਛਾਲ ਮਾਰ ਕੇ ਜਿਹਦੇ ਪਾਣੀ ਹੁੰਦਾ ਤੂੰ ਤਰ ਕੇ ਦਿਖਾਓ ਜਿੰਨਾ ਮਰਜ਼ੀ ਜੋਰ ਲਾਈ ਜਾਓ ਇੱਧਰ ਨੂੰ ਤਰਨ ਦਾ ਰਿਜ਼ਲਟ ਇਹ ਹੋ ਜਾਊਗੇ ਬਸ ਇਸ ਤਰੀਕੇ ਨਾਲ ਹੁਕਮ ਤੋਂ ਬਾਹਰ ਨਹੀਂ ਕੋਈ ਹੈਗਾ ਜੋਰ ਲਾਉਂਦੇ ਹਾਂ ਅਸੀਂ ਵੀ ਪੁੱਠੇ ਪਾਸੇ ਨੂੰ ਜਾਈਏ ਹੁਕਮ ਤੋਂ ਬਾਹਰ ਜਾ ਨਹੀਂ ਸਕਦੇ
ਸਭਨੇ ਛਾਲਾਂ ਮਾਰੀਆਂ ਕਰਤਾ ਕਰੇ
ਜੋ ਮਰਜ਼ੀ ਕਰੀ ਜਾਓ ਜਿੰਨਾ ਮਰਜ਼ੀ ਕੋਸ਼ਿਸ਼ ਕਰੀ ਜਾਓ ਇੱਧਰ ਨੂੰ ਜਾਣ ਦੀ ਜਿੱਧਰੋਂ ਪਾਣੀ ਹੁੰਦਾ ਪਾਣੀ ਜਿੱਧਰ ਨੂੰ ਲੈ ਕੇ ਜਾਓ ਜਾਣਾ ਉੱਧਰੇ ਹਾਂਜੀ
ਇਹੋ ਜੀ ਬਹੁਤ ਗਰਭ ਵਾਸੇ ਮੋਹ ਮਗਨ ਮੀਠ ਜੋਰ ਫਾਸੇ
ਇਹ ਜਿਹੜੇ ਜੀਵ ਹੈ ਇਹ ਜਿਹੜੇ ਜੀਵ ਹੈ ਇਹ ਬਹੁਤ ਸਾਰੀਆਂ ਜੋਰਾਂ ਦੇ ਵਿੱਚ
ਇਹੋ ਜੀਵ ਇਹੋ ਜੀ ਬਹੁਤ ਗਰਭ ਵਾਸੇ
ਬਹੁਤ ਅਹੰਕਾਰ ਦੇ ਬਹੁਤ ਸਾਰੇ ਗਰਭਾਂ ਦੇ ਵਿੱਚ ਬਹੁਤ ਸਾਰੀਆਂ ਜੂਨਾਂ ਦੇ ਵਿੱਚ ਗਰਭ ਜੂਨ ਦੇ ਵਿੱਚ ਵਸਿਆ ਬਹੁਤ ਸਾਰਿਆਂ ਨੇ ਦੇਹ ਸਰੀਰ ਧਾਰਨ ਕੀਤੇ ਨੇ ਗਰਭਾਂ ਦੇ ਵਿੱਚ
ਮੋਹ ਮਗਨ ਮੀਠ ਜੋਨ ਫਾਸੇ
ਹਰ ਜੋਨ ਦੇ ਵਿੱਚ ਇਹਨੂੰ ਮੋਹ ਲੱਗਦਾ ਰਿਹਾ
ਮੀਠ ਜੋਨ ਫਾਸੇ
ਹਰ ਜਗ੍ਹਾ ਹੀ ਮੋਹ ਮਿੱਠਾ ਲੱਗ ਕੇ ਐ ਕਹਿੰਦਾ ਤੇ ਵੀ ਇਹ ਜੋਨ ਦੇ ਵਿੱਚੋਂ ਮੈਂ ਐਸੇ ਚ ਰਹਾਂ ਇਹ ਨਹੀਂ ਹੈਗਾ ਆਦਮੀ ਦੀ ਜੋਨ ਚ ਆ ਕੇ ਇਹਨੂੰ ਹੈਗਾ ਵੀ ਮੈਂ ਨਾ ਬੜਾ ਹਰ ਵਾਰ ਐਵੇਂ ਹੀ ਰਿਹਾ
ਸਾਰੇ ਜੂਨਾਂ ਮਿੱਠੀਆਂ ਲੱਗਦੀਆਂ
ਹਾਂ 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 ਸਿਰਫ ਇਹਨੂੰ ਸੰਸਾਰ ਦੇਖਣ ਦੇ ਵਿੱਚ ਹੈਗਾ ਵੀ ਸੰਸਾਰ ਮੈਨੂੰ ਦਿਖ ਰਿਹਾ ਜੂਨ ਕੋਈ ਵੀ ਹੋ ਮੈਨੂੰ ਸੰਸਾਰ ਦਿੰਦਾ ਦਿਖ ਰਿਹਾ ਬਸ ਮੋਹ ਜਿਹੜਾ ਮਿੱਠਾ ਐਸਾ ਲੱਗਿਆ ਹੈ ਹਰ ਜੂਨ ਦਾ ਹੀ ਹਰ ਸਰੀਰ ਦਾ ਹੀ ਐਸਾ ਫਸਿਆ ਹੈ ਮੋਹ ਦੇ ਵਿੱਚ ਹਰ ਜੂਨ 'ਚ ਛੱਡਣਾ ਨਹੀਂ ਸੀ ਉਹ ਚਾਹੇ ਕਿੰਨੀ ਉਹ ਭੈੜੀ ਜੂਨ ਲੱਗਦੀ ਹੈ ਅੱਜ ਸਾਨੂੰ ਵੀ ਕਹਿੰਦੀ ਆਦਮੀ ਨੂੰ ਅੱਜ ਜਿਹੜੀਆਂ ਭੈੜੀਆਂ ਜੂਨਾਂ ਲੱਗਦੀਆਂ ਨੇ ਕਹਿਣ ਦਾ ਮਤਲਬ ਜਦੋਂ ਅਸੀਂ ਉਹਨਾਂ ਜੂਨਾਂ ਦਿੱਤੀ ਸਾਡਾ ਵੀ ਉਹੀ ਹਾਲ ਸੀ
ਉਹ ਚੰਗੀਆਂ ਲੱਗਦੀਆਂ ਸੀ
ਹਾਂ ਉੱਥੇ ਖੁਸ਼ ਸੀ
ਸੰਸਾਰ ਦਾ ਇਹਨੂੰ ਬੇਬੀ ਦੇਖਦਾ ਰਹਿੰਦਾ
ਹਾਂ
ਜੂਨ ਚ ਨਾ ਵੀ ਹੋਵੇ ਜੂਨ ਚ ਨਾ ਵੀ
ਹੋਵੇ ਇਹ ਗੱਲ ਸੰਸਾਰ ਦੇਖਣ ਦੀ
ਸੰਸਾਰ ਦੇਖਣ ਦੀ ਸੰਸਾਰ ਦਾ ਬੇਬੀ ਦੇਖੂਗਾ
ਇਹਨ ਮਾਇਆ ਤ੍ਰੈ ਗੁਣ ਵਸ ਕਿਨੇ
ਇਹਨ ਮਾਇਆ ਇਸ ਮਾਇਆ ਨੇ ਤ੍ਰੈ ਗੁਣਾਂ ਦੇ ਵਿੱਚ ਹੋ ਕੇ ਤਿੰਨ ਪੱਖ ਕਰਕੇ ਸਾਰੇ ਲੋਕ ਵਸ ਚ ਕਰ ਲਏ ਦੋ ਦੀਵਾਰਾਂ ਵਾਲਾ ਕਦੇ ਮੁਕਾਰ ਨਹੀਂ ਹੁੰਦਾ ਜਿੰਨਾ ਚਿਰ ਤਿੰਨ ਕੰਧਾਂ ਨਹੀਂ ਬਣਦੀਆਂ ਤਾਂ ਚਾਰ ਦੀਵਾਰੀ ਅਸੀਂ ਕਹਿੰਦੇ ਪਰ ਤਿੰਨ ਕੰਧਾਂ ਨਾਲ ਵੀ ਟ੍ਰਾਇੰਗਲ ਬਣ ਜਾਂਦੀ ਹੈ ਮੁਕਾਰ ਬਣ ਜਾਂਦਾ ਦੋ ਨਾਲ ਨਹੀਂ ਬਣਦਾ ਇੱਕ ਰਾਜ ਇੱਧਰ ਹੈ ਜੂ ਕਿੱਧਰ ਜੇ ਤਿੰਨ ਹੋ ਜਾਣ ਤਾਂ ਕਾਬੂ ਆ ਜਾਂਦਾ ਬੰਦਾ ਤਾਂ ਕਰਕੇ ਤਿੰਨੇ ਲੋਕ ਨੇ ਤਿੰਨੇ ਲੋਕਾਂ ਚ ਬਸ ਕੈਦ ਕਰ ਲੈ ਤਿੰਨ ਕੰਧਾਂ ਕਰਤੀਆਂ ਕਾਬੂ ਆ ਗਏ ਸਾਰੇ ਤਿੰਨਾਂ ਲੋਕ ਇਹ ਤਿੰਨ ਲੋਕ ਤਿੰਨ ਕੰਧਾਂ ਦੇ ਵਿੱਚ ਹੀ ਨੇ ਚੌਥੀ ਗੱਲ ਨਹੀਂ ਹੈ ਹਾਂਜੀ
ਇਹਨ ਮਾਇਆ ਤ੍ਰੈ ਗੁਣ ਬਸ ਕਿੰਨੇ
ਤਿੰਨਾਂ ਗੁਣਾਂ ਦੇ ਵਿੱਚ ਹੀ ਹੈ ਸਾਰੇ ਲੋਕ ਤਿੰਨਾਂ ਦੀਵਾਰਾਂ ਦੇ ਵਿੱਚ ਤਿੰਨੇ ਗੁਣ ਤਿੰਨ ਦੀਵਾਰਾਂ ਨੇ
ਬਸ ਕਿੰਨੇ
ਇਹ ਤ੍ਰੈਗੁਣੀ ਮਾਇਆ ਕਿਹਾ ਜਾਨੀ ਕਿ ਮਾਇਆ
ਹੈ ਘਿਰਿਆ ਹੈ
ਆਪਰ ਉਹ ਘਟੇ ਹੈ
ਘਟੇ ਨੇ
ਜਦੋਂ ਤੁਸੀਂ ਮਾਇਆ ਤਾਂ ਰੂਪ ਨਾ ਜਾਨੀ ਕਿ ਵੀ
ਕੀ
ਗੁਣ ਤਾਂ ਨੂੰ
ਸਭ ਕਹਿਆ ਤਾਂ ਗੁਣਿਆਂ ਦਾ
ਹਾਂ ਮਾਇਆ ਦੇ ਗੁਣ ਮਾਇਆ ਦੇ ਜਿਹੜੇ ਗੁਣ ਨੇ ਜ਼ਹਿਰ ਦੇ ਗੁਣ ਨੇ ਜ਼ਹਿਰ ਚ ਵੀ ਗੁਣ ਹੁੰਦੇ ਨੇ ਅੰਮ੍ਰਿਤ ਚ ਵੀ ਗੁਣ ਹੁੰਦੇ ਨੇ ਅੰਮ੍ਰਿਤ ਵਿੱਚ ਅੰਮ੍ਰਿਤ ਦੇ ਗੁਣ ਜ਼ਹਿਰ ਦੇ ਗੁਣ ਨਾਲ ਮੇਲ ਨਹੀਂ ਖਾਂਦੇ ਅੰਮ੍ਰਿਤ ਵਿੱਚ ਅੱਡ ਗੁਣ ਨੇ ਜ਼ਹਿਰ ਦੇ ਅੱਡ ਗੁਣ ਜ਼ਹਿਰ ਦੇ ਗੁਣ ਅੰਮ੍ਰਿਤ ਦੇ ਵਿੱਚ ਨਹੀਂ ਹਨ ਜ਼ਹਿਰ ਜਿਹੜੇ ਅੰਮ੍ਰਿਤ ਵਿੱਚ ਜ਼ਹਿਰ ਦੇ ਅੰਦਰ ਅੰਦਰ ਗੁਣ ਨੇ ਉਹ ਜ਼ਹਿਰੀਲੇ ਸੱਪਾਂ 'ਚ ਕੋਈ ਜ਼ਿਆਦਾ ਜ਼ਹਿਰੀਲੇ ਨੇ ਕੋਈ ਥੋੜ੍ਹੇ ਜ਼ਹਿਰੀਲੇ ਨੇ ਇਹਨਾਂ ਦੇ ਵਿੱਚ ਆਪਸ ਵਿੱਚ ਹੀ ਇਹਨਾਂ ਦਾ ਆਪਸ ਵਿੱਚ ਹੀ ਤਾਂ ਹੈ ਮੇਲ ਸੰਸਾਰ 'ਚ ਕੋਈ ਵੱਡਾ ਕੋਈ ਛੋਟਾ ਕੋਈ ਵੱਡਾ ਕੋਈ ਛੋਟਾ ਕੋਈ ਉਦੋਂ ਵੱਡਾ ਕੋਈ ਉਦੋਂ ਵੱਡਾ ਪਰ ਉਹਦੀ ਭਗਤਾਂ ਨਾਲ ਤਾਂ ਕੋਈ ਮੇਲ ਨਹੀਂ
ਹੋਇਆ
ਭਗਤਾਂ ਨਾਲ ਤਾਂ ਕੋਈ ਉਹਦਾ ਛੋਟੇ ਵੱਡਿਆਈ ਦੀ ਗੱਲ ਨਹੀਂ ਹੈ ਇੱਥੇ ਛੋਟੇ ਵੱਡੇ ਹੈਗੇ ਨੇ ਤਮੋ ਗੁਣ ਵਾਲਿਆਂ ਨੂੰ ਨੀਚ ਸਮਝਿਆ ਜਾਂਦਾ ਕਿੰਨਾ ਨੀਚ ਮਹਾਂ ਨੀਚ ਤਮੋ ਗੁਣ ਵਾਲੇ ਜਿਹੜੇ ਬੰਦ ਕਰਮੀ ਨੇ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਤਮੋ ਗੁਣ ਵਾਲੇ ਨੇ ਸਾਰੇ ਸਵਾਰਥ ਦੀ ਹੱਦ ਹੈ ਜਿਹੜੀ ਹੈ ਤਮੋ ਗੁਣ ਸਵਾਰਥੀ ਹਮੇਸ਼ਾ ਤਮੋ ਗੁਣੀ ਸਵਾਰਥੀ ਹੈ ਸਭ ਤੋਂ ਤਮੋ ਗੁਣ ਸਟੋਂਗ ਸਵਾਰਥੀ ਵਿੱਚ ਹੈ ਸਵਾਰਥ ਬੜੇ ਤੋਂ ਬੜੇ ਭੈੜੇ ਕੰਮ ਕਰੋਗੇ ਸਵਾਰਥ ਵਿੱਚ ਆ ਕੇ ਆਦਮੀ ਬਹੁਤ ਪਾਪ ਤੋਂ ਬੜੇ ਪਾਪ ਕਰਮ ਕਰ ਦਿੰਦਾ ਸਵਾਰਥ ਕਰਾ ਦਿੰਦਾ ਜਿਹੜਾ ਸਵਾਰਥ ਹੈ ਲੋਭ ਇਹਦੇ ਵਿੱਚ ਆ ਜਾਂਦਾ ਹੈ ਸਵਾਰਥ ਦੇ ਬੂਟੇ ਨੂੰ ਲੋਭ ਦਾ ਫਲ ਲੱਗਦਾ ਹੈ
ਤਮਾ ਲੋਭ ਹੈ
ਸਵਾਰਥ ਦੇ ਪੇੜ ਨੂੰ ਲੋਭ ਦਾ ਫਲ ਲੱਗਦਾ ਹੈ ਜੇ ਸਵਾਰਥ ਹੀ ਨਹੀਂ ਤਾਂ ਲੋਭੀ ਵੀ ਹੈ ਸਵਾਰਥੀ ਨਹੀਂ ਤਾਂ ਲੋਭੀ ਵੀ ਹੈ ਨਹੀਂ ਸਵਾਰਥ ਤਾਂ ਬਹੁਤ ਬੀਜ ਰੂਪ ਹੈ ਸਵਾਰਥ ਨੂੰ ਤਾਂ ਬਹੁਤ ਸਾਰੇ ਔਗਣ ਲੱਗਦੇ ਨੇ ਬਸ ਸਾਰੇ ਔਗਣ ਦੀ ਗੱਲ ਕਿਉਂਕਿ ਸਵਾਰਥ ਔਰ ਪਰਮਾਰਥ ਹੈ ਨਾ ਦੂਏ ਪਾਸੇ ਸਵਾਰਥ ਤੋਂ ਬਿਨਾਂ ਹੁੰਦੇ ਨਹੀਂ ਵੱਧਦੀ ਉਹ ਮੈਨੂੰ ਪੱਠੇ ਕਿੱਥੋਂ ਮਿਲਣਗੇ ਸਵਾਰਥ ਤੋਂ ਸਾਰੇ ਸਿਆਸਤਦਾਨ ਸਵਾਰਥੀ ਨੇ ਸਿਆਸਤ ਸਵਾਰਥ ਸਿਖਾਉਂਦੀ ਹੈ ਗੁਰਮਤ ਪਰਮਾਰਥ ਸਿਖਾਉਂਦੀ ਹੈ ਦੋਹਾਂ ਦਾ ਮੇਲ ਕਿਵੇਂ ਹੋਜੂ ਜਿਹੜੇ ਦੋਹਾਂ ਦਾ ਮੇਲ ਕਰਨਾ ਚਾਹੁੰਦੇ ਨੇ ਦੋ ਬੇੜੀਆਂ ਦੇ ਪੈਰ ਰੱਖਦੇ ਨੇ ਇਹੀ ਗੱਲ ਮੈਂ ਜਤਿੰਦਰਪਾਲ ਨੂੰ ਕਹੀ ਸੀ ਸਿਆਸਤ ਸਵਾਰਥ ਹੈ ਸਿੱਖੀ ਪਰਮਾਰਥ ਹੈ ਤੁਸੀਂ ਇਹਨਾਂ ਨੂੰ ਮੇਲ ਕਿਵੇਂ ਕਰ ਦੋਗੇ ਇਹਨਾਂ ਦਾ ਦੋ ਬੇੜੀਆਂ ਦੇ ਪੈਰ ਰੱਖਦੇ ਹੋ ਤੁਸੀਂ ਦੋ ਬੇੜੀਆਂ ਅੱਡ ਅੱਡ ਨੇ ਦੋ ਬੇੜੀਆਂ ਦੇ ਪੈਰ ਰੱਖਣ ਵਾਲੇ ਜਿਹੋ ਜਿਹਾ ਉਹਨਾਂ ਦਾ ਹਾਲ ਹੁੰਦਾ ਉਹੋ ਜਿਹਾ ਹੋਊਗਾ ਹੀ ਸਭ ਜਾਣਦੇ ਨੇ ਦੋ ਬੇੜੀਆਂ ਦੇ ਪੈਰ ਰੱਖਣ ਵਾਲਿਆਂ ਦਾ ਕੀ ਹਾਲ ਹੁੰਦਾ ਬੇੜੀਆਂ ਨੇ ਭਰੇ ਭਰੇ ਹੋ ਜਾਣ ਬੰਦੇ ਨੇ ਰੁੱਬ ਜਾਣ ਸਿੱਖੀ ਪਰਮਾਰਥ ਹੈ ਪਰਮੇਸ਼ਰ ਪਰਮਾਰਥੀ ਹੈ ਸਭ ਤੋਂ ਵੱਡਾ ਪਰਮਾਰਥੀ ਪਰਮੇਸ਼ਰ ਜਿਹੜਾ ਸਭ ਕੁਛ ਦੂਜੇ ਵਾਸਤੇ ਕਰਦਾ ਆਪਣੇ ਵਾਸਤੇ ਨਹੀਂ ਕਰਦਾ ਕੁਛ ਵੀ ਸੂਰਜ ਚੜ੍ਹਦਾ ਸਾਡੇ ਵਾਸਤੇ ਚੜ੍ਹਦਾ ਮੀਂਹ ਪੈਂਦਾ ਸਾਡੇ ਵਾਸਤੇ ਪੈਂਦਾ ਹਵਾ ਬਣਾਈ ਹੈ ਸਾਡੇ ਵਾਸਤੇ ਬਣਾਈ ਹੈ ਇੰਨੀ ਬਨਸਪਤੀ ਬਣਾਈ ਹੈ ਸਾਡੇ ਵਾਸਤੇ ਬਣਾਈ ਹੈ ਫੁੱਲ ਫਲ ਜੋ ਕੁਛ ਬਣਾਇਆ ਸਾਡੇ ਵਾਸਤੇ ਉਹਦਾ ਕੁਛ ਕਰਦਾ ਨਹੀਂ ਉਦੋਂ ਵੱਡਾ ਪਰਮਾਰਥੀ ਕੌਣ ਹੈ ਸਾਰਿਆਂ ਦੀ ਚਿੰਤਾ ਉਹਨੇ ਆਪਣੇ ਮਨ ਚ ਰੱਖੀ ਹੈ। ਸਭ ਤੋਂ ਵੱਡਾ ਪਰਮਾਰਥੀ ਹੈ ਜਿਹਨੂੰ ਉਹ ਆਪਣਾ ਸੂਤਰ ਨਵਾਜੂਗਾ, ਪੁੱਤਰ ਨਵਾਜੂਗਾ ਕਿ ਸਵਾਰਥੀ ਨੂੰ ਨਵਾਜ ਲੂਗਾ। ਸਵਾਰਥੀ ਨੂੰ ਤਾਂ ਕਬੂਤ ਕਹਿੰਦੀ ਹੈ ਬਣ। ਜਿਹੜੇ ਪੁੱਤ ਦਾ ਪਿਓ ਵਰਗਾ ਸੁਭਾਅ ਨਾ ਹੋਵੇ ਉਹ ਕਪੂਤ ਹੁੰਦਾ, ਜਿਹੜਾ ਬਾਪ ਨਾਲ ਝਗੜਾ ਕਰੇ। ਝਗੜਾ ਕਾਹਦਾ ਹੋਊ, ਉਹ ਕਹੂ ਐਂ ਕਰਨਾ, ਉਹ ਕਹੂ ਐਂ ਨਹੀਂ ਐਂ ਕਰਨਾ। ਝਗੜਾ ਤਾਂ ਹੀ ਹੋਊਗਾ ਜੇ ਵਿਚਾਰਧਾਰਾ ਨਹੀਂ ਮਿਲੂਗੀ। ਗੁਰਮਤ ਸਵਾਰਥੀ ਨਹੀਂ ਬਣਾਉਂਦੀ, ਪਰਮਾਰਥੀ ਬਣਾਉਂਦੀ। ਸਿਆਸਤ ਪਰਮਾਰਥ ਦਾ, ਸਿਆਸਤ ਨੋਏ ਸਵਾਰਥ ਦਾ, ਸਿਆਸਤ ਪਾਠ ਏ ਸਵਾਰਥ ਦਾ ਬਣਾਉਂਦੀ ਹੈ। ਪਰਸਨਲ ਹਿੱਤ ਆਪਣੇ ਵਾਸਤੇ। ਕਦੇ ਵੀ ਸਿੱਖੀ ਔਰ ਸਿਆਸਤ ਇਕੱਠੀਆਂ ਨਹੀਂ ਚੱਲ ਸਕਦੀਆਂ। ਲੋਕਾਂ ਨੂੰ ਬੇਵਕੂਫ ਜਿਵੇਂ ਮਰਜ਼ੀ ਬਣਾਈ ਜਾਣ, ਜਿਹੜੇ ਆਦਮੀ ਸਿੱਖੀ ਨੂੰ ਸਮਝਦੇ ਨੇ, ਹਾਂ ਸਿੱਖੀ ਨੂੰ ਜਿਹੜੇ ਨਹੀਂ ਸਮਝਦੇ ਉਹ ਜੋ ਮਰਜ਼ੀ ਕਹੀ ਜਾਣ, ਉਹਨਾਂ ਨੂੰ ਜਿਵੇਂ ਮਰਜ਼ੀ ਬੇਵਕੂਫ ਬਣਾਇਆ ਜਾ ਸਕਦਾ। ਜਿਹਨਾਂ ਨੂੰ ਗੁਰਮਤਿ ਸੁਝੀ ਸਮਝ ਹੈ, ਉਹਨਾਂ ਨੇ ਜਦ ਮਿਸਲਾਂ ਵਾਲਿਆਂ ਨੇ ਕਿਹਾ ਨਾ ਵੀ ਮਿਸਲਾਂ 'ਤੇ ਕਬਜ਼ਾ ਕਰ ਲਈਏ, ਉਹ ਕਹਿੰਦੇ ਗੁਰੂ ਕਾ ਹੁਕਮ ਨਹੀਂ, ਬਾਣਾ ਲਾ ਦਿਓ ਪਹਿਲਾਂ। ਜਿਹੜਾ ਮਿਸਲਦਾਰ ਬਣਦਾ ਸੀ, ਨਿਹੰਗ ਸਿੰਘ ਹੁੰਦੇ ਸੀ ਜਥੇਦਾਰ ਵੈਸੇ ਸਾਰੇ, ਉਹਨੇ ਕਿਹਾ ਬਾਣਾ ਲਾ ਦਿਓ ਗੁਰੂ ਕਾ, ਕਰ ਲਓ ਕਬਜ਼ਾ। ਸਿੱਖੀ ਲਾ ਦਿਓ, ਸਿੱਖੀ ਛੱਡ ਦਿਓ। ਬਾਣਾ ਲਾਉਣ ਦਾ ਮਤਲਬ ਸੀ ਗੁਰੂ ਦੀ ਸਿੱਖੀ ਛੱਡਤੀ। ਸਿੱਖੀ ਤਾਂ ਉਦੋਂ ਹੀ ਅੰਦਰੋਂ ਛੱਡਤੀ ਜਦੋਂ ਸਵਾਰਥ ਪੈਦਾ ਹੋ ਗਿਆ, ਰਾਜ ਦੀ ਭੁੱਖ ਪੈਦਾ ਹੋ ਗਈ। ਕਹਿੰਦੇ ਅੰਦਰੋਂ ਤਾਂ ਪਹਿਲਾਂ ਹੀ ਛੱਡਤੀ ਤੁਸੀਂ,
ਭੁੱਖ ਪੈਦਾ ਹੋ ਗਈ,
ਬਾਹਰੋਂ ਵੀ ਛੱਡਦੇ ਹੋ, ਲੋਕਾਂ ਨੂੰ ਪਤਾ ਲੱਗ ਜਾਵੇ ਤੁਸੀਂ ਛੱਡਤੀ। ਲੋਕਾਂ ਨੂੰ ਧੋਖਾ ਦਿੰਦੇ ਹੋ, ਕੀ ਪਤਾ ਲੱਗੂ ਕਿਹਨੇ ਛੱਡੀ ਹੈ। ਅਕਾਲੀ ਫੂਲਾ ਸਿੰਘ ਕਮਾਂਡ ਜਿਹੜਾ ਖਾਲਸਾ ਸੀ, ਨਾ ਤਨਖਾਹ ਲੈਂਦਾ ਸੀ, ਨਾ ਉਹਦੀ ਹਾਜ਼ਰੀ ਲੱਗਦੀ ਸੀ, ਨਾ ਕਿਸੇ ਨੇ ਰਣਜੀਤ ਸਿੰਘ ਦਾ ਕਿਸੇ ਮਿਸਲਦਾਰ ਨੇ ਹੁਕਮ ਮੰਨਿਆ। ਉਹ ਰਾਜਾ ਮੰਨਦੇ ਹੀ ਨਹੀਂ ਸੀ ਨਾ, ਕੋਈ ਹਰ ਸਮਾਨ ਨਹੀਂ ਰਾਜਾ, ਔਰ ਉਹ ਇਹਨਾਂ ਨੂੰ ਬਣਾਉਂਦੇ ਵੀ ਨਹੀਂ ਸੀ ਰਾਜਾ, ਵੀ ਅਸੀਂ ਰਾਜੇ ਬਣਾਉਂਦੇ ਵੀ ਨਹੀਂ ਸੀ। ਇਹ ਕਾਰਨ ਸੀ ਰਣਜੀਤ ਸਿੰਘ ਨੇ ਆਪਣੇ ਆਪ ਨੂੰ ਰਾਜਾ ਨਹੀਂ ਕਹਾਇਆ। ਛਿੱਤਰ ਸੀ ਬਹੁਤ ਲੰਬਾ ਖਾਲਸੇ ਦਾ ਤਕੜਾ, ਐਵੇਂ ਨਹੀਂ ਉਹਨੇ ਕਿਹਾ ਜਾਣ ਬੁੱਝ ਕੇ, ਡਰਦਾ ਸੀ ਉਹ। ਸਾਰੀ ਗੱਲ ਤਾਂ ਨੇੜੇ ਸੀ ਉਦੋਂ, ਹੁਣ ਤਾਂ ਸਿੱਖਾਂ ਨੂੰ ਸਿੱਖੀ ਬਾਰੇ ਪਤਾ ਨਹੀਂ ਹੈ, ਇਤਿਹਾਸ ਬਹੁਤ ਕੁਛ ਲਿਖਤਾ, ਗਲੜੇ ਬਹੁਤ ਪਾਤੀ ਇਹਨਾਂ ਨੇ, ਇਹ ਸਾਰੀ ਮਿਸਲ ਵਾਲਿਆਂ ਨੇ ਪਵਾਈ ਹੈ। ਗਲੜ ਜਿਹਨਾਂ ਨੇ ਕਹਾ ਰਾਜ ਕਰਨਾ ਸੀ ਨਾ, ਉਹਨਾਂ ਨੇ ਸਭ ਕੁਛ ਕਰਵਾਇਆ।
ਰਤਨ ਸਿੰਘ ਭੰਗੂ ਤਾਂ ਲਿਖ ਰਿਹਾ ਉਹਦੇ ਵਿੱਚ ਵੀ ਦਸਮ ਪਾਤਸ਼ਾਹ ਕਹਿ ਰਿਹਾ ਮੈਂ ਪਾਤਸ਼ਾਹੀ ਨਕਾਰਤੀ।
ਉਹ ਰਤਨ ਸਿੰਘ ਭੰਗੂ ਦੇ ਉਹਨਾਂ ਨੂੰ ਇਹ ਪਿੰਡ ਨਹੀਂ ਦਿੱਤੇ ਉਹਨਾਂ ਨੇ,
ਨਕਾਰਤੀ ਦਸਮ ਪਾਤਸ਼ਾਹ। ਉਦੋਂ ਕਹਿ ਰਿਹਾ ਸੀ ਰਾਜ ਛੱਡਿਆ, ਕਹਿੰਦੇ ਵੀ ਜਿਹੜੇ ਗੁਰੂ ਘਰ ਦੀ ਜਿੱਥੇ ਮੈਂ ਬੈਠਾ ਵੀ ਪਾਤਸ਼ਾਹੀਆਂ ਤਾਂ ਉੱਥੇ ਆ ਕੇ ਚਰਨੀ ਪੈਂਦੀਆਂ ਨੇ, ਮੈਂ ਪਾਤਸ਼ਾਹੀ ਕਹੀ ਕਰਨੀ ਹੈ। ਉਹ ਤਾਂ ਲਿਖ ਰਿਹਾ ਸਗੋਂ,
ਉਹ ਨਹੀਂ ਹੋਰ ਵੀ ਕੁਛ ਲਿਖ ਰਿਹਾ ਰਤਨ ਸਿੰਘ ਭੰਗੂ। ਜਦੋਂ ਮਰੀ ਕਪਤਾਨ ਕਹਿੰਦਾ ਤੁਹਾਨੂੰ ਕਿੱਥੋਂ ਮਿਲਿਆ ਪਾਤਸ਼ਾਹੀ ਮਿਲੀ ਹੈ, ਤਾਂ ਸੱਚਖੰਡ ਵੀ ਲੈ ਜਾਂਦਾ ਪਹਿਲੀਆਂ ਐਡੀਸ਼ਨਾਂ ਵਿੱਚ, ਹੁਣ ਕੱਟਤੀਆਂ ਐਡੀਸ਼ਨ। ਔਰ
ਮਰੀ ਕਿਹਨੂੰ ਕਹਿੰਦਾ?
ਉਹ ਆ ਕਪਤਾਨ ਸੀਗਾ ਅੰਗਰੇਜ਼ਾਂ ਦਾ ਜਿਹਨੇ ਸਾਈਨ ਕੀਤੇ ਸੀ ਰਣਜੀਤ ਸਿੰਘ ਦੇ ਨਾਲ, ਜਿਹਦਾ ਦਸਖਤ ਹੋਏ ਨੇ ਨਾ ਵੀ ਇੱਧਰ ਤੇਰਾ ਰਾਜ ਇੱਧਰ, ਉਹਦਾ ਨਾਮ ਮਰੀ ਕਪਤਾਨ। ਉਹਨੇ ਹੀ ਪੁੱਛਿਆ ਸੀ ਰਤਨ ਸਿੰਘ ਭੰਗੂ ਨੂੰ ਵੀ ਸਿੱਖਾਂ ਨੂੰ ਕਿੱਥੋਂ ਮਿਲੀ ਹੈ ਪਾਤਸ਼ਾਹੀ। ਮਰੀ ਕਪਤਾਨ ਭੁੱਲਿਆ ਹੋਇਆ ਸੀ ਪਾਤਸ਼ਾਹੀ ਕਿੱਥੋਂ ਮਿਲੀ ਹੈ, ਕਿਤੇ ਹਜ਼ਾਰ ਸਾਲ ਪਹਿਲਾਂ ਦੀ ਮਿਲੀ ਸੀ ਪਾਤਸ਼ਾਹੀ ਇਹਨਾਂ ਨੂੰ, ਇੱਥੇ ਹਿੰਦੁਸਤਾਨ ਚ ਬੈਠੇ ਸੀ ਦਿੱਲੀ ਦੇ ਪਰਲੇ ਪਾਸੇ। ਕਿਤੇ ਬਹੁਤ ਦੇਰ ਦੀ ਗੱਲ ਸੀ ਪੁਰਾਣੀ, ਝਾਂਸੀ ਵਾਲੀ ਰਾਣੀ ਦੀ ਗੱਲ ਲੜਾਈ ਹੋਈ ਹੈ 1857 ਹੋਈ ਹੈ ਨਾ ਹੋਈ ਹੈ, ਤੇ ਉਦੋਂ ਪਹਿਲਾਂ ਉਹ ਤਾਂ ਝਾਂਸੀ ਆ ਗਏ ਸੀ ਅੰਗਰੇਜ਼ 1857 ਤੱਕ।
ਰਾਜ ਦੀ ਗੱਲ ਕਰਦਾ, ਰਾਜ ਤਾਂ ਉਹਨੇ ਦਸਮ ਪਾਤਸ਼ਾਹ ਕਿਹਾ ਵੀ ਮਨ ਨਕਾਰਤੀ ਪਾਤਸ਼ਾਹ ਜਿਹੜੀ ਹੈ ਵੀ ਜਦੋਂ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ ਹੈ ਉਹਨੇ ਕਿਹਾ ਵੀ ਇਹਦਾ ਮੁਗਲਾਂ ਦਾ ਰਾਜ ਤਾਂ ਪੱਟਿਆ ਹੀ ਜਾਣਾ
ਭਾਈ। ਆਪਾਂ ਵਿਰੋਧੀ ਗੱਲਾਂ, ਆਪਾਂ ਵਿਰੋਧੀ ਗੱਲਾਂ ਲਿਖੀਆਂ ਹੋਈਆਂ ਉਹਦੇ 'ਚ, ਇਹਨਾਂ ਸਿੱਖਾਂ ਨੂੰ ਗਰੀਬ ਸਿੱਖਾਂ ਨੂੰ ਪਾਤਸ਼ਾਹੀ ਦਊਗੇ ਵੀ ਤਾਂ ਲਿਖਿਆ
ਨਹੀਂ, ਉਹ ਪਾਤਸ਼ਾਹੀ ਕਲੀਅਰ ਕਰਤੀ। ਵੈਸੇ ਮੈਂ ਦੋਹਰੇ ਗੱਲ ਪੜ੍ਹੇ ਆ, ਉਹ ਉੱਪਰ ਕਲੀਅਰ ਕਰਤੀ ਵੀ ਪਾਤਸ਼ਾਹੀ ਆਹੀ ਹੈ ਜਿਹੜੀ ਗੁਰਿਆਈ ਵਾਲੀ ਆ, ਦੂਜੀ ਹੋਈ ਆ ਇਹ ਪਾਤਸ਼ਾਹੀ, ਉਹ ਤਾਂ ਨਕਾਰਤੀ ਦਸਮ ਪਾਤਸ਼ਾਹੀ ਨੇ ਜਾਂ ਨਕਾਰਤੀ। ਅਸਲ 'ਚ ਉਹ ਗੱਲ ਕਈ ਵਾਰੀ ਆ ਉਹ ਅਸਲ 'ਚ ਇਹੀ ਦੂਜੀ ਪਾਤਸ਼ਾਹੀ ਤਾਂ ਉਹਨੂੰ ਦਲੀਲਾਂ ਦਿੱਤੀਆਂ ਨੇ ਵਿੱਚ ਦੋਹਰੇ।
ਭਾਈ ਮੈਨੂੰ ਪਤਾ ਆ ਉਹ ਉੱਥੇ ਉਹ ਵੀ ਗੱਲ ਕਹਿ ਦਿੰਦਾ ਜਿੱਥੇ ਉਹ ਹੁੰਦੀ ਹੈ ਗੱਲ ਗੁਰਮਤੀ ਚੱਲਦੀ ਹੈ, ਜਾਂ ਮਰੀ ਕਪਤਾਨ ਪੁੱਛਦਾ, ਮਰੀ ਕਪਤਾਨ ਆਹ ਪਾਤਸ਼ਾਹੀ ਥੋੜ੍ਹੀ ਪੁੱਛਦਾ, ਸੰਸਾਰੀ ਪੁੱਛਦਾ ਉਹ ਤਾਂ।
ਅਸਲ ਮਰੀ ਕਪਤਾਨ ਦੀ ਗੱਲ ਨਹੀਂ ਉਹ ਕਰ ਰਿਹਾ ਅਸਲ ਦੇ ਵਿੱਚ,
ਉਹ ਐਡੀਸ਼ਨ
ਮਰੀ ਕਪਤਾਨ ਸੱਚਖੰਡ ਦੀ ਗੱਲ ਕਿਵੇਂ ਕਰ ਦੂਗਾ ਜੀ, ਉਹ ਮਰੀ ਕਪਤਾਨ ਅਸਲ ਦੇ ਵਿੱਚ ਅੰਤਰਾਤਮਾ ਦੀ ਗੱਲ ਤੁਸੀਂ
ਉਹ ਨਹੀਂ ਨਹੀਂ ਲੁਧਿਆਣੇ ਮਰੀ ਕਪਤਾਨ ਦਾ ਹੈਡਾ ਬਸ ਹੈ ਆਹ ਲੁਧਿਆਣੇ, ਲੁਧਿਆਣਾ ਆਪਣੇ ਇੱਧਰ ਹੈ ਉੱਪਰਲੇ ਪਾਸੇ ਨੇ ਰਾਜ ਸਤਲੁਜ ਤੋਂ
ਦਰਿਆ ਦੇ ਕੋਲ
ਉੱਥੇ ਇਹਨੇ ਲਿਖਿਆ ਸਭ ਕੁਝ ਜਾ ਕੇ ਲੁਧਿਆਣਾ ਮਰੀ ਕਪਤਾਨ। ਤੈਂ ਉਹ ਐਡੀਸ਼ਨ ਹੋਣ ਵਾਲੀ ਬੜੀ ਹੋਣੀ ਉੱਥੇ, ਉਹ ਜਿਹੜੀ ਉਹ ਗੱਲਾਂ ਨੇ ਲਿਖਣਾ ਕਿਉਂ ਮੈਨੂੰ ਲਿਖਣਾ ਪਿਆ ਇਹ ਗਰਾਊਂਡ ਦੱਸੀ ਹੈ ਪਹਿਲਾਂ ਉਹਨੇ, ਇਹ ਪੰਥ ਪ੍ਰਕਾਸ਼ ਮੈਂ ਕਿਉਂ ਲਿਖਿਆ ਉਹਦੀ ਗਰਾਊਂਡ ਹੈ। ਉਹਨੂੰ ਪੁੱਛਿਆ ਵੀ ਉਹਨੂੰ ਇਹ ਦੱਸ, ਦੱਸੋ ਕਿਸੇ ਤੋਂ ਪਤਾ ਲੱਗਿਆ ਵੀ ਇਹ ਸਿੱਖਾਂ ਨੂੰ ਰਾਜ ਕਿਵੇਂ ਮਿਲਿਆ
ਭੂਮਿਕਾ
ਭੂਮਿਕਾ ਉਹਦੇ 'ਚ ਉਹਨੇ ਦੱਸਿਆ ਸੀ, ਹੁਣ ਉਹ ਹੈ ਨਹੀਂ ਐਡੀਸ਼ਨ ਦੇ ਵਿੱਚ ਕੱਢ ਦਿੱਤਾ, ਮੈਨੂੰ ਪਤਾ ਨਾ ਵੀ ਉਹ ਕੱਢ ਦਿੱਤਾ, ਮੈਂ ਉਹ ਵੀ ਬੜੀ ਐਡੀਸ਼ਨ ਹੋਣ ਵਾਲੀ ਬੜੀ ਹੈ ਸੁਣੋ। ਉਹ ਇੰਨਾ ਝੂਠ ਸੀ ਉਦੋਂ, ਉਹ ਸੰਸ਼ੋਧਨ ਕਰੀ ਜਾਂਦੇ ਨੇ ਝੂਠ ਕੱਟੀ ਜਾਂਦੇ। ਹਾਂਜੀ ਚਲੋ,
ਇਨ ਮਾਇਆ ਤ੍ਰੈ ਗੁਣ ਬਸ ਕਿਨੇ ਆਪਨ ਮੋਹ ਘਟੇ ਘਟ ਦੀਨੇ।
ਇਨ ਮਾਇਆ, ਇਸ ਮਾਇਆ ਦਾ ਮੋਹ ਸਾਰਿਆਂ ਦੇ ਹਿਰਦੇ ਵਿੱਚ ਦੇ ਦਿੱਤਾ
ਤਿੰਨਾਂ ਗੁਣਾਂ 'ਚ,
ਮਾਇਆ ਨੇ ਆਪਣਾ ਮਾਇਆ ਹੈ ਤਿੰਨਾਂ ਗੁਣਾਂ 'ਚ, ਸੰਸਾਰ ਦੇ ਵਿੱਚ ਮਾਇਆ, ਸੰਸਾਰ 'ਚ ਤੈਨੂੰ ਲੋਕ ਨੇ ਤੈਨੂੰ ਗੁਣ ਨੇ, ਤੈਨੂੰ ਗੁਣ ਵੀ ਇੱਥੇ ਨੇ ਤੈਨੂੰ ਲੋਕ ਵੀ ਇੱਥੇ, ਬ੍ਰਹਮਾ ਵਿਸ਼ਨੂੰ ਸ਼ਿਵਜੀ ਵੀ ਤੈਨੂੰ ਇੱਥੇ ਨੇ, ਮਾਇਆ ਦਾ ਮੋਹ ਦਿੱਤਾ ਹੋਇਆ ਸਾਰਿਆਂ ਨੂੰ। ਜੀਵ ਕਿਸੇ ਵੀ ਜੂਨੀ ਵਿੱਚ ਹੈ ਚਾਹੇ ਮਰਨਾ ਨਹੀਂ ਚਾਹੁੰਦਾ, ਆਪਣੀ ਇੱਛਾ ਨਾਲ ਨਹੀਂ ਮਰਨਾ ਚਾਹੁੰਦਾ ਕੋਈ, ਇਹ ਹੁਕਮ ਨਾ ਮਰਦੇ ਜੀ।
ਆਪਣ ਮੋਹ ਘਟੇ ਘੱਟ ਦੀਨੇ,
ਆਪਣਾ ਮੋਹ ਮਾਇਆ ਨੇ ਸਾਰਿਆਂ ਦੇ ਹਿਰਦੇ ਦਿੱਤਾ
ਇਹ ਸਾਜਨ, ਕਸ ਕਹੋ ਉਪਾਇਆ,
ਇਹ ਸਾਜਨ ਹੇ ਸਾਜਨ
ਕਸ ਕਹੋ
ਕੁਛ ਉਪਾਇਆ ਦੱਸੋ, ਇਹ ਮੋਹ ਕਿਵੇਂ ਘਟੇ ਮਾਇਆ ਦਾ, ਮੋਹ ਦਾ ਤਿਆਗ ਕਿਵੇਂ ਹੋਵੇ।
ਜਾ ਤੇ ਤਰੋ ਵਿਖਮ ਇਹ ਮਾਇਆ,
ਜਾ ਤੇ ਤਰੂ ਵਿਖਮ ਹੈ ਜਿਸ ਤੋਂ ਇਹ ਵਿਖਮ ਮਾਇਆ ਨੂੰ ਤਰੋ, ਹੁਣ ਇਹ ਸਵਾਲ ਹੈ
ਤੱਕ ਸਵਾਲ ਇਹ
ਹੈ, ਇਹ ਮਾਇਆ ਬਿਰਖ ਸਾਗਰ ਧਰਨ, ਅਸੀਂ ਡੂੰਘੇ ਸਮੁੰਦਰ 'ਚ ਨੂੰ ਜਾਂਦੇ ਹਾਂ, ਇਹਦਾ ਵਿਸ਼ਾ ਟਣਾ ਸੀ, ਇਹ ਸਵਾਲ ਹੈ, ਇਹ ਟਾਰਗੇਟ ਹੈ ਸਾਡਾ, ਇਹ ਮਾਇਆ ਜਿਹੜੇ ਨੇ ਮੋਹ ਆਪਣਾ ਦਿੱਤਾ ਹੋਇਆ ਸਾਰੇ ਹਿਰਦਿਆਂ 'ਚ, ਇਹ ਤੋਂ ਛੁਟਕਾਰਾ ਕਿਵੇਂ ਮਿਲੇ।
ਕਰੀ ਕਿਰਪਾ ਸਤ ਸੰਗ ਮਿਲਾਏ,
ਜਵਾਬ ਆ ਗਿਆ, ਜੇ ਸੱਚ ਨਾਲ ਮਿਲ ਜਾਵੇ, ਜੇ ਮਨ, ਜੇ ਤਾਂ ਮਨ ਤ੍ਰਿਕੁਟੀ ਚਾਹੇ ਸਰੀਰ ਨਾਲ ਜੁੜਿਆ ਹੋਇਆ ਫਿਰ ਤਾਂ ਤਰ ਸਕਦਾ ਨਹੀਂ, ਫਿਰ ਤਾਂ ਗਲ 'ਚ ਪੱਥਰ ਰਹਿ ਜਾਵੇ, ਫਿਰ ਨਹੀਂ ਤਰ ਸਕਦਾ। ਪਰ ਮਨ ਦੇ ਅੰਦਰ ਕੁਛ ਹੋਰ ਵੀ ਹੈ, ਮਨ ਦੇ ਬਾਹਰ ਝੂਠ ਹੈ, ਮਨ ਦੇ ਅੰਦਰ ਸੱਚ ਹੈ। ਮਨ ਮੈਂ ਆਪ ਹੈ ਨਾ, ਆਪ ਕੌਣ? ਸਤ ਪੁਰਖ, ਆਪ ਸਤ ਪੁਰਖ ਹਮੇਸ਼ਾ ਰਹਿਣ, ਸਤਿਗੁਰ ਹਮੇਸ਼ਾ ਰਹਿਣ,